ਤੁਸੀਂ ਸੁਣ ਰਹੇ ਹੋ ਦੇਸੀ ਵਰਡ ਰੇਡੀਓ ਅਤੇ ਮੈਂ ਸਿਮਤ ਕੌਰ ਦੋਨੇ ਹੱਥ ਜੁੜ ਕੇ ਬਹੁਤ ਹੀ ਪਿਆਰ ਨਾਲ ਨਿੱਘੀ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ ਜੀ। ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ। ਸੋ ਅੱਜ ਤੁਹਾਡੇ ਨਾਲ ਇੱਕ ਛੋਟੀ ਜਿਹੀ ਰਚਨਾ ਜਾਂ ਕਹਾਣੀ ਕਹਿ ਲਓ ਸਾਂਝੀ ਕਰਨ ਜਾ ਰਹੀ ਹਾਂ। ਕੀ ਬਣਦਾ ਕੀ ਜੜਦਾ, ਅਸੀਂ ਅਕਸਰ ਹੀ ਕਿਸੇ ਨੂੰ ਇਹ ਗੱਲ ਪੁੱਛ ਲੈਂਦੇ ਹਾਂ, ਹੋਰ ਵੀ ਕੀ ਬਣਦਾ ਕੀ ਜੁੜਦਾ ਹੈ, ਕੀ ਹਾਲ ਹੈ। ਇੱਕ ਨੋਰਮਲ ਜੀ ਗੱਲ ਹਰ ਕੋਈ ਇੱਕ ਦੂਜੇ ਨੂੰ ਪੁੱਛ ਲੈਂਦਾ ਹੈ। ਪਰ ਜੇ ਇਸ ਗੱਲ ਨੂੰ ਸੋਚਣ ਬੈਠੀਏ ਤਾਂ ਇਹ ਗੱਲ ਬਹੁਤ ਬਹੁਤ ਹੀ ਵੱਡੀ ਹੋ ਜਾਂਦੀ ਆ। ਇਹ ਆਮ ਜਿਹੀ ਨਿੱਕੀ ਜਿਹੀ ਗੱਲ ਕੀ ਬਣਦਾ ਕੀ ਜੁੜਦਾ ਬਹੁਤ ਡੂੰਘਾ ਲੈ ਜਾਂਦੀ ਆ। ਇੱਕ ਦਿਨ ਸੋਚਣ ਬੈਠ ਗਈ, ਹੁਣ ਤੱਕ ਦੀ ਜ਼ਿੰਦਗੀ 'ਚ ਕੀ ਬਣਾਇਆ ਕੀ ਜੋੜਿਆ ਮੈਂ। ਸੋਚਾਂ ਇੰਨੀਆਂ ਡੂੰਘੀਆਂ ਅਤੇ ਇੰਨੀਆਂ ਦੂਰ ਤੱਕ ਗਈਆਂ ਕਿ ਸਮਝ ਹੀ ਨਹੀਂ ਆਉਂਦੀ ਕਿ ਇੰਨੇ ਸਾਲਾਂ ਦੀ ਜ਼ਿੰਦਗੀ 'ਚ ਕੀ ਬਣਾਇਆ ਕੀ ਜੋੜਿਆ। ਇੱਕ ਘਰ 'ਚ ਜੰਮੀ ਜਿੱਥੇ ਚਾਰ ਧੀਆਂ ਦੀ ਮਾਂ ਨੇ ਅੱਜ ਪੰਜਵੀਂ ਧੀ ਨੂੰ ਜਨਮ ਦਿੱਤਾ। ਹਰ ਕੋਈ ਰੋ ਰਿਹਾ ਸੀ, ਸੋਗ ਦੀ ਲਹਿਰ ਸੀ। ਇਸ ਪੰਜਵੀਂ ਧੀ ਨੂੰ ਦੁਰਕਾਰ ਰਿਹਾ ਸੀ ਹਰ ਕੋਈ। ਇਹ ਇੰਨੀ ਕੁ ਵਾਧੂ ਆਈ ਸੀ, ਦਾਦੀ ਨੇ ਚੱਕ ਵੱਡੇ ਪੁੱਤ ਨੂੰ ਫੜਾ ਦਿੱਤੀ। ਲੈ ਪੁੱਤ, ਤੇਰੇ ਛੋਟੇ ਭਰਾ ਸਿਰ ਬਹੁਤ ਭਾਰ ਹੋ ਗਿਆ। ਉਹ ਨਿੱਕੀ ਜਿਹੀ ਜਿੰਦ ਜੋ ਮਸਾਂ ਕਿਲੋ ਦੋ ਕਿਲੋ ਦੀ ਸੀ, ਅੱਜ ਉਹ ਸਭ ਨੂੰ ਮਨਾ ਮੂਹੀ ਭਾਰੀ ਲੱਗ ਰਹੀ ਸੀ। ਵੱਡੇ ਭਰਾ ਦੇ ਕੋਈ ਔਲਾਦ ਨਾ ਹੋਣ ਕਰਕੇ ਉਹਨੇ ਹੱਸ ਕੇ ਝੋਲੀ ਪਵਾ ਲਈ। ਪਰ ਉਹ ਭਾਰ ਜੋ ਭਾਰ ਘੱਟ ਹੋ ਕੇ ਇੱਕ ਅਣਚਾਹੀ ਅਣਲੋੜੀਂਦੀ ਇੱਕ ਬੋਝ ਲੱਗ ਰਿਹਾ ਸੀ ਜਨਮ ਦੇਣ ਵਾਲੀ ਮਾਂ ਨੂੰ। ਹਰ ਕੋਈ ਕਹਿੰਦਾ ਮਾਂ ਰੱਬ ਸਮਾਨ ਹੁੰਦੀ ਹੈ, ਮਾਂ ਦੂਜਾ ਰੱਬ ਹੁੰਦੀ ਹੈ, ਪਰ ਰੱਬ ਕਦੇ ਮੂੰਹ ਨਹੀਂ ਫੇਰਦਾ। ਪਰ ਫਿਰ ਇਸ ਰੱਬ ਨੇ ਮੂੰਹ ਕਿਵੇਂ ਫੇਰ ਲਿਆ? ਨਵ ਜੰਮੀ ਧੀ ਨੂੰ ਆਪਣਾ ਦੁੱਧ ਪਿਲਾਉਣ ਤੋਂ ਨਾ ਕਰ ਦਿੱਤੀ? ਉਸਦਾ ਸੋਹਣਾ ਜਿਹਾ ਮਾਸੂਮ ਜਿਹਾ ਚਿਹਰਾ ਦੇਖਣ ਤੋਂ ਨਾ ਕਰ ਦਿੱਤੀ? ਇਹ ਕਿਵੇਂ ਹੋ ਗਿਆ? ਰੱਬ ਤਾਂ ਕਦੇ ਇੱਦਾਂ ਨਹੀਂ ਕਰਦਾ। ਪਰ ਉਸ ਨੰਨੀ ਜਾਨ ਨੂੰ ਕੀ ਪਤਾ, ਕੀ ਸਮਝ ਉਹਨੂੰ? ਉਹਨੂੰ ਤਾਂ ਭੁੱਖ ਲੱਗਦੀ ਸੀ। ਪਰ ਅੱਜ ਸੋਚਦੀ ਹਾਂ ਕਿ ਇਹ ਇੱਕ ਯਾਦ ਜਾਂ ਘਟਨਾ ਜੋੜੀ ਆ ਜ਼ਿੰਦਗੀ 'ਚ। ਉਸ ਮਾਂ ਰੱਬ ਦੇ ਜਨਮ ਦੇ ਕੇ ਮੂੰਹ ਮੋੜਿਆ ਸੀ, ਪਰ ਧਰਤੀ 'ਤੇ ਭੇਜਣ ਵਾਲੇ ਰੱਬ ਨੇ ਨਹੀਂ। ਉਸ 'ਤੇ ਕਿਸੇ ਨੂੰ ਪਾਲਣ ਦੀ ਹਿੰਮਤ ਦਿੱਤੀ ਤਾਂ ਉਹ ਧੀ ਵੱਡੀ ਹੋਈ। ਝੋਲੀ ਪਿਆਉਣ ਵਾਲੇ ਪਿਓ ਨੇ ਲਾਡਾਂ ਨਾਲ ਪਾਲਿਆ ਪੜ੍ਹਾਇਆ, ਗੋਦ ਲੈਣ ਵਾਲੀ ਮਾਂ ਨੇ ਬੇਸ਼ੱਕ ਦਿਲੋਂ ਨਹੀਂ ਅਪਣਾਇਆ ਪਰ ਬਣਦੀ ਜ਼ਿੰਮੇਵਾਰੀ ਨਿਭਾਈ, ਪਾਲਿਆ ਚਾਹ ਪੂਰੇ ਕੀਤੇ, ਪੜ੍ਹਾਇਆ ਵੀ। ਪਰ ਇਹ ਜ਼ਰੂਰ ਕਿਹਾ ਕਿ ਮੈਂ ਤੈਨੂੰ ਲਿਆ ਨਹੀਂ ਸੀ, ਤੂੰ ਤਾਂ ਸਾਡੀ ਝੋਲੀ ਪਾ ਦਿੱਤੀ ਗਈ। ਜਦ ਸੁਰਤ ਸੰਭਾਲੀ ਸੀ ਤਾਂ ਇੱਕ ਘਰ ਨਾਲ ਪਿਆਰ ਸੀ, ਬਾਪ ਦਾ ਘਰ ਬਹੁਤ ਪਿਆਰਾ ਲੱਗਦਾ ਸੀ, ਪਰ ਇਕੱਲਾਪਨ ਮਹਿਸੂਸ ਹੁੰਦਾ ਸੀ ਉਦੋਂ ਜਦੋਂ ਵੱਡੀਆਂ ਚਾਰੇ ਭੈਣਾਂ ਨੂੰ ਇਕੱਠਿਆਂ ਹੱਸਦਿਆਂ ਖੇਡਦਿਆਂ ਲੜਦਿਆਂ ਨੱਚਦਿਆਂ ਟੱਪਦਿਆਂ ਦੇਖਣਾ ਅਤੇ ਫਿਰ ਮਨ ਕਰਨਾ ਉਹਨਾਂ ਨਾਲ ਜਾ ਕੇ ਖੇਡਾਂ, ਅਤੇ ਜਦੋਂ ਕਦੇ ਉਹਨਾਂ ਦੇ ਨਾਲ ਖੇਡਣ ਚਲੇ ਜਾਣਾ ਤਾਂ ਜਨਮ ਦੇਣ ਵਾਲੀ ਮਾਂ ਉਸ ਦੂਜੇ ਰੱਬ ਨੇ ਆਪਦੇ ਘਰੋਂ ਗਾਲਾਂ ਦੇ ਕੇ ਝਿੜਕ ਕੇ ਭਜਾ ਦੇਣਾ ਕਿ ਤੂੰ ਇੱਥੇ ਕੀ ਲੈਣ ਆਈ ਹੈ, ਜਾਂ ਆਪਦੇ ਘਰ ਚਲੀ ਜਾ। ਦਿਲ ਨੂੰ ਸਮਝਾ ਕੇ ਢੀਠਾਂ ਵਾਂਗੂ ਹੱਸ ਕੇ ਆ ਜਾਣਾ ਕਿ ਚੱਲ ਕੋਈ ਨਹੀਂ, ਫਿਰ ਖੇਡਣ ਆ ਜਾਂਗੀ, ਵੈਸੇ ਹੀ ਕਹਿੰਦੀ ਆ। ਅਤੇ ਜਦੋਂ ਆਪਦੇ ਘਰ ਆਉਣਾ ਤਾਂ ਉਸ ਪਾਲਣ ਵਾਲੀ ਮਾਂ ਨੇ ਕਹਿ ਦੇਣਾ, ਹੁਣ ਕੀ ਲੈਣਾ ਹੀ, ਜਾ ਰਹਿੰਦੀ ਆਪਦੇ ਹੀ ਘਰੇ। ਉਦੋਂ ਸ਼ਾਇਦ ਨਿੱਕੀ ਸੀ, ਇੰਨੀ ਸਮਝ ਨਹੀਂ ਸੀ ਆਉਂਦੀ, ਪਰ ਜਿਉਂ ਜਿਉਂ ਸੁਰਤ ਸੰਭਾਲੀ ਤਾਂ ਸੋਚਣਾ ਕੀ ਬਣਾਇਆ, ਕੀ ਬਣਿਆ, ਇੱਕ ਘਰ ਵੀ ਨਹੀਂ ਬਣਿਆ, ਕੋਈ ਇੱਕ ਘਰ ਜਿਸਨੂੰ ਆਪਣਾ ਕਹਿ ਸਕਦੀ। ਅੱਜ ਤੱਕ ਇੱਕ ਘਰ ਵੀ ਨਾ ਬਣਾ ਸਕੀ। ਇਹ ਨਿੱਕੀ ਜਿਹੀ ਗੱਲ ਕੀ ਬਣਦਾ, ਕੀ ਜੁੜਦਾ, ਬਹੁਤ ਡੂੰਘੀ ਲੈ ਗਈ। ਸੋਚਦੀ ਹਾਂ ਕੀ ਜੋੜਿਆ ਅੱਜ ਤੱਕ ਮੈਂ, ਆਪਣਿਆਂ ਦਾ ਸਾਥ ਨਾ ਮਿਲਿਆ, ਆਪਣਿਆਂ ਦਾ ਪਿਆਰ ਨਾ ਮਿਲਿਆ। ਪਰ ਕੋਈ ਹਰ ਕੋਈ ਕਹਿ ਦਿਆ ਕਰੇ ਕਿ ਤੂੰ ਤਾਂ ਕਰਮਾਂ ਵਾਲੀ ਹੈ, ਤੇਰੀਆਂ ਤਾਂ ਦੋ ਦੋ ਮਾਵਾਂ ਏ। ਪਰ ਕਿਸੇ ਨੂੰ ਕੀ ਦੱਸਾਂ, ਇਹਨਾਂ ਕਰਮਾਂ ਦੇ ਵਿੱਚ ਦੋ ਦੋ ਮਾਵਾਂ ਦਾ ਉਹ ਪਿਆਰ, ਉਹ ਦੁਲਾਰ, ਉਹ ਲਾੜਨੀ ਜੋ ਹਰ ਕਿਸੇ ਨੂੰ ਮਿਲਦੇ ਆ। ਹਰ ਕੋਈ ਕਹੇ ਲੈ ਤੇਰੇ ਤਾਂ ਦੋ ਦੋ ਰੱਬ ਨੇ, ਕੀ ਦੱਸਾਂ ਕਿ ਦੋਨੋਂ ਰੱਬ ਮੈਥੋਂ ਮੁੱਖ ਮੋੜ ਲੈਂਦੇ ਆ। ਸੋਚਦੀ ਹਾਂ ਕਿ ਜੇ ਧੀ ਹੋਣਾ ਇੰਨੀ ਹੀ ਬੁਰੀ ਚੀਜ਼ ਆ ਤਾਂ ਮੈਨੂੰ ਜਨਮ ਹੀ ਕਿਉਂ ਦਿੱਤਾ। ਪਹਿਲਾਂ ਚਾਰ ਸੀ, ਜਨਮ ਦਿੱਤਾ ਸਿਰਫ ਇਸੇ ਵਹਿਮ 'ਚ ਕਿ ਸਾਡੇ ਮੁੰਡਾ ਹੋਊਗਾ। ਪਰ ਇਸ ਮੇਰਾ ਕੀ ਕਸੂਰ ਸੀ, ਮੈਂ ਆਪਣੀ ਮਰਜ਼ੀ ਨਾਲ ਤਾਂ ਨਹੀਂ ਸੀ ਨਾ ਆਈ। ਪਰ ਸੋਚਾਂ ਦਾ ਕੀ ਹੈ, ਸੋਚਾਂ ਤਾਂ ਸੋਚਾਂ ਹੀ ਹੁੰਦੀਆਂ ਨੇ ਨਾ। ਇਸ ਦੁਨੀਆਂ ਨੂੰ ਜਾ ਕੇ ਕੁਛ ਕਹਿ ਨਹੀਂ ਸਕਦੇ, ਅਤੇ ਜਦੋਂ ਕਦੇ ਵੱਡੀ ਹੋਣ 'ਤੇ ਭੈਣਾਂ ਨੂੰ ਜਾ ਕੇ ਗੱਲਾਂ ਦੱਸਣੀਆਂ ਕਿ ਭੈਣੇ ਆਹ ਗੱਲ ਹੁੰਦੀ ਆ, ਤਾਂ ਭੈਣਾਂ ਨੇ ਕਹਿਣਾ ਲੈ ਤੇਰੀ ਵਰਗਾ ਕੌਣ, ਤੂੰ ਤਾਂ ਇਕੱਲੀ ਰਹਿੰਦੀ ਆ, ਹਰ ਚੀਜ਼ ਮੰਗੀ ਤੈਨੂੰ ਮਿਲ ਜਾਂਦੀ ਆ, ਸਾਨੂੰ ਦੇਖ ਅਸੀਂ ਚਾਰ ਜਾਣੀਆਂ ਆ ਅਤੇ ਸਾਨੂੰ ਚਾਰਾਂ ਨੂੰ ਚੀਜ਼ ਪੂਰੀ ਨਹੀਂ ਮਿਲਦੀ, ਸਾਡੀਆਂ ਰੀਝਾਂ ਅਧੂਰੀਆਂ ਰਹਿ ਜਾਂਦੀਆਂ ਅਤੇ ਤੇਰੀ ਹਰ ਰੀਝ ਇਕੱਲੀ ਦੀ ਪੂਰੀ ਹੁੰਦੀ ਆ। ਪਰ ਮੈਂ ਕਦੇ ਉਹਨਾਂ ਨੂੰ ਇਹ ਗੱਲ ਸਮਝਾ ਨਹੀਂ ਸਕੀ ਕਿ ਭੈਣੇ ਚੀਜ਼ਾਂ ਦੇ ਨਾਲ ਅਤੇ ਰੀਝਾਂ ਦੇ ਨਾਲ ਮਾਂ ਬਾਪ ਦਾ ਪਿਆਰ, ਭੈਣਾਂ ਦਾ ਪਿਆਰ ਪੂਰਾ ਨਹੀਂ ਪੈਂਦਾ। ਉਹ ਕਮੀ ਕਦੇ ਪੂਰੀ ਨਹੀਂ ਕਰ ਸਕਦੀਆਂ ਚੀਜ਼ਾਂ, ਇਹ ਪੈਸਾ, ਇਹ ਸਾਰਾ ਕੁਛ, ਇਹ ਧਨ ਦੌਲਤ ਕਦੇ ਵੀ ਆਪਣਿਆਂ ਦੀ ਥਾਂ ਨਹੀਂ ਲੈ ਸਕਦੇ। ਕਹਿਣ ਨੂੰ ਤਾਂ ਬਹੁਤ ਰਿਸ਼ਤੇ ਨੇ, ਹਰ ਕੋਈ ਕਹਿੰਦਾ ਅਸੀਂ ਤੇਰੇ ਹਾਂ, ਪਰ ਪਤਾ ਤਾਂ ਉਦੋਂ ਲੱਗਦਾ ਏ ਜਦੋਂ ਲੋੜ ਪੈਂਦੀ ਆ। ਅੱਜ ਕੱਲ੍ਹ ਫੋਟੋਆਂ 'ਚ ਖੜਨ ਨੂੰ ਤਾਂ ਬਹੁਤ ਜਾਣੇ ਮਿਲਦੇ ਨੇ, ਪਰ ਔਖੇ ਸਮਿਆਂ 'ਤੇ ਨਾਲ ਖੜਨ ਨੂੰ ਕੋਈ ਨਹੀਂ ਖੜਦਾ ਆ ਕੇ। ਹਰ ਰਿਸ਼ਤਾ ਦੀ ਕਮੀ ਮੈਂ ਮਹਿਸੂਸ ਜੋ ਕੀਤੀ, ਮਾਂ ਨਾ ਮਿਲੀ ਤਾਂ ਨਾਨਕੇ ਨਾ ਮਿਲੇ, ਮਾਸੀਆਂ ਨਾ ਮਿਲੀਆਂ, ਮਾਮੇ ਨਾ ਮਿਲੇ, ਭੈਣਾਂ ਨਾ ਮਿਲੀਆਂ ਤਾਂ ਜੀਜੇ ਨਾ ਮਿਲੇ, ਹਰ ਇੱਕ ਰਿਸ਼ਤੇ ਦੀ ਕਮੀ ਮਿਲੀ ਜੋ ਮੈਂ ਮਹਿਸੂਸ ਕੀਤੀ। ਫਿਰ ਵੱਡੀ ਹੋਈ ਤਾਂ ਵਿਆਹ ਹੋਇਆ, ਵਿਆਹ ਹੋਇਆ ਤਾਂ ਪੇਕੇ ਨਾ ਮਿਲੇ, ਸਮਝ ਨਾ ਆਵੇ ਕਿ ਹੁਣ ਸਹੁਰਿਆਂ ਤੋਂ ਕਿਸ ਘਰ ਜਾਵਾਂ, ਉਸ ਘਰ ਜਾਵਾਂ ਜਿਨ੍ਹਾਂ ਨੇ ਜਨਮ ਦਿੱਤਾ, ਜਾਂ ਉਸ ਘਰ ਜਾਵਾਂ ਜਿਨ੍ਹਾਂ ਨੇ ਪਾਲਿਆ। ਆਖਿਰ ਸੋਚ ਵਿਚਾਰ ਕਰ ਦੋਨਾਂ ਨੂੰ ਫੋਨ ਕੀਤਾ ਤਾਂ ਜੰਮਣ ਵਾਲੀ ਕਹਿੰਦੀ ਅਸੀਂ ਤਾਂ ਤੈਨੂੰ ਉਹਨਾਂ ਨੂੰ ਦੇ ਦਿੱਤਾ ਸੀ, ਹੁਣ ਉਹੀ ਤੇਰਾ ਸਾਰਾ ਕੁਛ ਨੇ। ਚਲੋ ਉਹਨੂੰ ਫੋਨ ਕੀਤਾ ਕਿ ਮੈਂ ਆਉਣਾ ਆ, ਮੈਂ ਲਾਉਣ ਆਇਆ। ਤਾਂ ਉਹ ਕਹਿੰਦੀ ਬਸ ਅਸੀਂ ਤਾਂ ਆਪਦੀ ਜ਼ਿੰਮੇਵਾਰੀ ਨਿਭਾਈ, ਇਸ ਦਾ ਭਾਰ ਸਿਰ ਤੋਂ ਲਾਇਆ, ਤੂੰ ਹੁਣ ਸਾਡੇ ਕੀ ਲੱਗਦੀ ਹੈ, ਹੁਣ ਤੂੰ ਆਪਦੇ ਘਰੇ ਜਾ। ਫਿਰ ਉਹੀ ਸੋਚਾਂ ਸੋਚਣ ਲੱਗ ਗਈ, ਕਿੱਧਰ ਜਾਵਾਂ, ਮਨ ਮਾਰ ਕੇ ਬੈਠ ਗਈ। ਫਿਰ ਸੋਚਿਆ ਕਿ ਆਖਰ ਕੱਲ ਨੂੰ ਮੇਰੀ ਧੀ ਹੋਈ ਤਾਂ ਉਹ ਕਿੱਥੇ ਜਾਵੇਗੀ, ਇਹੀ ਆਪਣੇ ਇਹੀ ਰਿਸ਼ਤਿਆਂ ਦੀ ਕਮੀ ਉਹ ਮਹਿਸੂਸ ਕਰੂਗੀ, ਨਾ ਉਹਦੇ ਨਾਨਕੇ ਹੋਣਗੇ, ਨਾ ਉਹਦੀਆਂ ਮਾਸੀਆਂ ਹੋਣਗੀਆਂ, ਨਾ ਉਹਦੇ ਮਾਮੇ ਹੋਣਗੇ। ਅੱਜ ਵੀ ਜਦੋਂ ਕਿਤੇ ਵਿਆਹ ਹੁੰਦੇ ਆ ਤਾਂ ਨਾਨਕਾ ਮੇਲ ਆਉਂਦਾ ਤੇ ਮੈਂ ਅਕਸਰ ਸੋਚਦੀ ਹਾਂ ਕਿ ਭਲਕੇ ਜਦੋਂ ਮੇਰੇ ਘਰ 'ਚ ਖੁਸ਼ੀਆਂ ਹੋਣ, ਮੇਰੇ ਜਵਾਕਾਂ ਦਾ ਵਿਆਹ ਹੋਇਆ ਤਾਂ ਨਾਨਕੇ ਕਿੱਥੋਂ ਆਉਣਗੇ, ਕੌਣ ਕਰੂਗਾ ਇਹਨਾਂ ਦੇ ਚਾਅ ਪੂਰੇ। ਪਰ ਦੁਨੀਆ ਕਦੇ ਸੋਚਦੀ ਨਹੀਂ ਕਿ ਕਮੀਆਂ, ਆਪਣਿਆਂ ਦੀਆਂ ਕਮੀਆਂ ਪੈਸਿਆਂ ਨਾਲ ਚੀਜ਼ਾਂ ਨਾਲ ਕਦੇ ਪੂਰੀਆਂ ਨਹੀਂ ਹੁੰਦੀਆਂ। ਕਾਸ਼ ਉਹ ਇੱਕ ਵਾਰ ਸੋਚ ਲੈਂਦੇ ਤਾਂ ਅੱਜ ਮੈਂ ਵੀ ਖੁਸ਼ੀਆਂ ਨਾਲ ਕਹਿ ਸਕਦੀ, ਖੁਸ਼ ਹੋ ਕੇ ਕਹਿ ਸਕਦੀ ਕਿ ਹਾਂ ਮੈਂ ਜੋੜਿਆ ਏ ਆਪਣਿਆਂ ਦਾ ਪਿਆਰ, ਆਪਣਿਆਂ ਦਾ ਦੁਲਾਰ ਜੋੜਿਆ ਏ ਤੇ ਆਪਣਾ ਘਰ ਬਣਾਇਆ ਏ, ਆਪਣਾ ਇਹਨਾਂ ਦੀ ਜ਼ਿੰਦਗੀ 'ਚ ਮੁਕਾਮ ਬਣਾਇਆ ਏ। ਪਰ ਸ਼ਾਇਦ ਕੁਝ ਬਦਨਸੀਬ ਧੀਆਂ ਨੂੰ ਇਹ ਨਸੀਬ ਨਹੀਂ ਹੁੰਦਾ, ਬਹੁਤ ਕੁਝ ਹੋ ਜਾਂਦਾ ਜ਼ਿੰਦਗੀ 'ਚ ਜੋ ਹਰ ਕੁਝ ਬੋਲ ਕੇ ਬਿਆਨ ਨਹੀਂ ਹੁੰਦਾ ਤੇ ਹਰ ਕੋਈ ਸਮਝ ਨਹੀਂ ਪਾਉਂਦਾ। ਧੀਆਂ ਦੇ ਲਈ ਮਾਪੇ ਸਦਾ ਹੀ ਲੋੜੀਂਦੇ ਰਹਿੰਦੇ ਨੇ, ਚਾਹੇ ਉਹ ਕਿੰਨੀ ਵੀ ਵੱਡੀ ਉਮਰ ਦੀਆਂ ਕਿਉਂ ਨਾ ਹੋ ਜਾਣ, ਮਾਪੇ ਤਾਂ ਮਾਪੇ ਹੀ ਹੁੰਦੇ ਨੇ। ਪਰ ਇਹੋ ਜਿਹੀਆਂ ਅਣਚਾਹੀਆਂ ਧੀਆਂ ਲਈ ਕੋਈ ਨਹੀਂ ਸੋਚਦਾ।